तुझे निकसी जुग जुग अटल, चवर तखत दे मालिक साहिब श्री गुरु ग्रंथ साहिब जी महाराज के चरणों में जुड़ बैठी गुरु प्यारी गुरु रूप सात संगत जी, वडभागी हो जो जुड़े हुए महापुरुषों की याद दे विच जुड़ के बैठे हो। मेरे तो पहले सत्कारयोग भाई साहब जी, भाई अमनदीप सिंह जी, मन नहीं सी कर रहा कि वो कीर्तन की समाप्ति करन। बाकी समय की एक सीमा होंदी है, एक हद होंदी है, क्योंकि कई जगह पर जाके उन्होंने बोलना होंदा है। एक घंटा 10-15 मिनट होर लगाए, बहुत सुंदर विचार आप जी ने शरण कीतियां। गुरु नानक देव जी महाराज दे दे विच्चों कुछ झलकियां उन्होंने आप सारे नू शरण कराइया ने। उन्होंने एक गल कही सी प्यारी सत्संगत कि दुनिया दे अंदर बड़े अवतार, बड़े पीर पैगंबर औलिए इस संसार ते आए। गुरु नानक देव जी आप परमात्मा दा रूप इस मात लोक दे विच आया। इस गल दा जिक्र भाई गुरदास जी ने अपनी बाण विच कीता है। बाकी गुरु नानक देव जी महाराज उन्हां दी आप दी की सोच सी, यह जो शब्द आपां पढ़िया है गुरु नानक देव जी महाराज की रसना तो उच्चारण किया होया श्री राग महला पहला। उस परमात्मा की उस्तत कर रहे ने। एक मैं बेनती होर करा प्यारी सात संगत, साडे जितने भी धार्मिक ग्रंथ ने वो सारे पूजनीक ने, उन्हां सारयां दा समान उन्हां दी इज्जत करना साडा फर्ज बनदा है। बाकी एक बेनती मैं होर करा कि जितने भी साडे धार्मिक ग्रंथ ने उन्हां दे अंदर महापुरशां दे जीवन दे बारे भी दस्या गया है। गुरु ग्रंथ साहिब जी महाराज अलग क्यों ने कि इस दे अंदर अगर गल कीती गई है 6 गुरु साहबाना की बाणी, 15 भगतां की बाणी, 11 भट्टां की बाणी, 3 महापुरुषां की बाणी, इस सब कुछ होने के बावजूद किसी भी गुरु साहबान, किसी भी संत महापुरुष, किसी भी भट्ट साहबान उन्हां दे जीवन के बारे इस विच नहीं लिखा गया। अगर गल कीती गई है तो केवल नाम की गल कीती गई है, गल कीती गई है तो केवल परमात्मा की गल कीती गई है। अगर गल कीती गई है तो जेडे नाम जपदे ने उन्हां नू की बरकतां प्राप्त होंदियां ने, ते जेडे नाम नहीं जपदे प्यारी सात संगत उन्हां दे नाल की बीतदा है अगे जाके। इत्थे ते मौजा लैने आपां, अज किसी दे कोलों थोड़ा धन ज्यादा हो जावे ना गए वो जाके मंगण परमात्मा ने दिता। सानू अपने जीवन के बारे नहीं पता प्यारी सात संगत, ते साडे गुरु ग्रंथ साहिब जी महाराज सानू जीवन के बारे दसते ने। भाई साहिब जी जो गल करके गए ने ना, उन्होंने गुरु नानक देव जी महाराज के जीवन की गल की। मैं जो आप जी ने विचार करनी है, ये जो जीवन सानू परमात्मा ने दिता ये किस वास्ते? ये मनुष्या देही सानू परमात्मा ने दिती किस वास्ते? केवल वड्डे वड्डे मकान, वड्डियां वड्डियां कारां, एक वड्डा परिवार, वड्डा कारोबार नहीं प्यारी सात संगत। भई प्रापत मानुख दे हुरिया, गोबिंद मिलन की एहो तेरी बरिया, अवर काज तेरे किते न काम, मिल साध संगत भज केवल नाम। इनकार नहीं है प्यारी सात संगत, ये चीजा चाहिए ने। आप पढ़ते हाँ भगत धन्ना जी की बाणी पढ़ते हाँ, गोपाल तेरा आरता जो जन तुमरी भगत करनते तिनके काज सवारता। तू भगती ते कर, तू नाम ते जप, तू उसनू याद ते कर, उस सारे तेरे कार्य सवारेगा। मन बेचे सतगुर के पास। अढ़ाई घंटे की गल करके गए ने भाई साहब जी, अपने सवासा सफल करना है ते असी अनजान हाँ प्यारी सात संगत। एक मैनू बड़ी पुरानी एक कहानी याद आ रही है महापुरुषों को सुनी। कहने कि एक राजा शिकार करने वास्ते चला गया, उसके नाल उसके सिपाही भी उसके नाल ने। घना जंगल, बड़ी गर्मी का मौसम, सिपाही ते उसके जो स्थिति सी वो पिछे रह गए। राजा बड़ी अगे निकल गया, शिकार भी नहीं मिलिया ते इतनी गर्मी कि अपने महलों के अंदर ते हर तरह की सहूलियत सी ना, हुण गर्मी है, दोपहर का समा है, बड़ी जोर की प्यास लगी है, पानी कोल है नहीं, बड़ी परेशानी। जदों महलों में होंदे सी ना, थोड़ा जिहा इशारा करना, नौकर ते नौकरानियां जग भर के सुराइयां भर के शरबत दियां लिया के पेश करदे सी। अज राजे नूं पता लगा कि पानी दी की वैल्यू है। ध्यान रखना प्यारी सात संगत जी, परमात्मा ने भी सानू यह जो शरीर दिता है ना, इसकी कीमत का सानू पता नहीं की कीमत है, एक एक अंग की की कीमत है। हार्ट फेल हो जाए ना, डॉक्टर को चले जाने, बाईपास सर्जरी कर दो, की करते ने साढ़े ही शरीर के नस कढ़ते ने ते उत्थे फिट कर देंगे ने, कहने दे दो 5 लाख रुपया करते हैं ना प्यारे सात संगत जी। ये शरीर की कोई कीमत नहीं, पूछिए आप जाके जिसनू परमात्मा ने हथ नहीं दिते, जिसनू परमात्मा ने सुनन की ताकत नहीं दिती, जिसनू परमात्मा ने अखां नहीं दितियां, उसनू पता है कि अख की की कीमत है, हथ की की कीमत है, कन की कीमत है, रसना की कीमत है, पैर की कीमत है, नहीं पता। सब कुछ प्राप्त किया, गुरु जी कहते ने प्यार याद कर, उस परमात्मा नू याद कर, दीने हस्त पाओ करण नेत्र रसना, तिसे त्याग अवर संरचना। बड़ा बड़ी प्यास लगी, मारियां, कोई मदद करो, मैनू आके पानी पिलाओ, मैनू बड़ी जोर दी प्यास लगी है। कहिंदा होया राजा अपने घोड़े तो बेहोश होके नीचे गिर गया। जंगल सी प्यारी सात संगत, ते एक लक्कड़ हाथ जंग दे विच लकड़ा कट रही सी। उसने वेख्या कोई आदमी है, बड़े अच्छे कपड़े पाए ने, हथियार भी कोल ने, पानी पानी करदा होया जमीन ते गिर गया है। वो लकड़ा कटदा सी ते पानी उसने अपने कोल रखिया सी, एक पानी दी मशक सी उसके कोल। प्यारी सात संगत झट करके पहुंच गया, जदों पानी मूँह दे नाल लगाया, पानी अंदर गया, जीवन मिल गया। राजा उठ के बैठ गया, लक्कड़हारे नूं कहन लगा, लक्कड़हारे तू मेरी जान बचाई है, मैं तेरा ये एहसान भुल नहीं सकांगा, मंग की मंगदा है। लक्कड़हारा पहले तो कहन लगा जी नहीं कुछ नहीं चाहिदा। कहन लगा बेटा तू जानदा है मैनू, तू मेरी जान बचाई है, मैं इस देश दा राजा हाँ, जिथे तू लकड़ा कट रहा है ना ये जंगल, ये जंगल भी मेरा है। हुण हर आदमी की अपनी अपनी सोच है प्यारी सात संगत। किसी भुखे को पुछिए ना भी की चाहिए, वो कहेगा 2 रोटियां चाहिए ने। प्यासे को पुछिए ना, जोर की प्यास लगी हो, मंग की मंगद, ਕਵੇਗਾ ਜੀ ਮੈਨੂੰ ਪਾਣੀ ਚਾਹੀਦਾ, ਭੁੱਖਾ ਰੋਟੀ ਮੰਗਦਾ ਹੈ, ਪਿਆਸਾ ਪਾਣੀ ਮੰਗਦਾ ਹੈ, ਜੋ ਨਿਰਧਨ ਹੈ ਗਰੀਬ ਹੈ ਉਸਨੂੰ ਧਨ ਚਾਹੀਦਾ ਹੈ, ਜਿਸਦੇ ਕੋਲ ਔਲਾਦ ਨਹੀਂ ਹੈ ਉਸਨੂੰ ਔਲਾਦ ਚਾਹੀਦੀ ਹੈ, ਉਸਦੀ ਆਪਣੀ ਸਮਝ ਸੀ ਪਿਆਰੀ ਸਾਧ ਸੰਗਤ। ਅਤੇ ਹਰ ਆਦਮੀ ਆਪਣੀ ਸਮਝ ਦੇ ਮੁਤਾਬਕ ਹੀ ਤਾਂ ਕੁਛ ਮੰਗਦਾ ਹੈ ਨਾ। ਮੈਨੂੰ ਯਾਦ ਆ ਰਹੀ ਹੈ ਇਤਿਹਾਸ ਦੇ ਵਿੱਚ ਲਿਖਿਆ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਦੇ ਉੱਤੇ ਇੱਕ ਮਾਈ ਅਤੇ ਉਸਨੇ ਬੜੀ ਭਗਤੀ ਕੀਤੀ, ਬੜਾ ਨਾਮ ਜਪਿਆ। ਹੁਣ ਅੱਖਾਂ ਦੇ ਵਿੱਚ ਜੋਤੀ ਨਹੀਂ ਹੈ, ਉਮਰ ਵੀ ਕਾਫੀ ਜ਼ਿਆਦਾ ਹੋ ਚੁੱਕੀ ਹੈ, ਘਰ ਦੇ ਅੰਦਰ ਔਲਾਦ ਵੀ ਨਹੀਂ ਹੈ, ਭਗਤੀ ਕੀਤੀ, ਨਾਮ ਜਪਿਆ। ਨਾਮ ਜਪਣ ਤੋਂ ਬਾਅਦ ਗੁਰੂ ਜੀ ਮਿਹਰ ਦੀ ਨਜ਼ਰ ਕੀਤੀ, ਗੁਰੂ ਜੀ ਆਏ ਇੱਕ ਦਿਨ, ਕਹਿਣ ਲੱਗੇ ਬੇਟਾ ਤੇਰੀ ਭਗਤੀ ਤੂੰ ਬੜਾ ਪ੍ਰਸੰਨ ਹੋਇਆ, ਮੰਗ ਕੀ ਮੰਗਦੀ ਹੈ। ਇਹ ਮੰਗਣਾ ਵੀ ਇੱਕ ਜਾਚ ਹੈ ਪਿਆਰੀ ਸਾਧ ਸੰਗਤ, ਇਹ ਮੰਗਣ ਦੀ ਜਾਚ ਵੀ ਹਰ ਕਿਸੇ ਨੂੰ ਨਹੀਂ ਆਉਂਦੀ। ਕਹਿਣ ਲੱਗੇ ਗੁਰੂ ਜੀ ਆਪ ਜੀ ਦਾ ਦਿੱਤਾ ਸਭ ਕੁਛ ਹੈ। ਕਹਿਣ ਲੱਗੇ ਬੇਟਾ ਗੁਰੂ ਨਾਨਕ ਦੇ ਦਰ ਤੇਰੇ ਵਾਸਤੇ ਖੁੱਲ੍ਹੇ ਨੇ, ਅੱਜ ਜੋ ਵੀ ਤੂੰ ਮੰਗੇਗੀ ਤੈਨੂੰ ਮਿਲ ਜਾਏਗਾ। ਬੜੀ ਸਿਆਣੀ ਸੀ ਪਿਆਰੀ ਸਾਧ ਸੰਗਤ, ਗਲ ਵਿੱਚ ਪੱਲਾ ਪਾਇਆ, ਹੱਥ ਜੋੜ ਲਏ। ਅੱਖਾਂ ਦੀ ਜੋਤੀ ਨਹੀਂ ਸੀ, ਉਮਰ ਵੀ ਵਡੇਰੀ ਹੋ ਗਈ ਸੀ, ਪੁੱਤਰ ਵੀ ਕੋਲ ਨਹੀਂ ਸੀ, ਅੱਤ ਦੀ ਗਰੀਬੀ ਸੀ, ਹੱਥ ਜੋੜੇ, ਮਹਾਰਾਜ ਦੇ ਚਰਨ ਪਕੜੇ ਅਤੇ ਕਹਿਣ ਲੱਗੀ ਮਹਾਂਪੁਰਸ਼ੋ ਅਗਰ ਦਇਆ ਦੇ ਘਰ ਵਿੱਚ ਆਏ ਹੋ ਨਾ ਤਾਂ ਮੈਂ ਆਪਦੀਆਂ ਇਹਨਾਂ ਅੱਖਾਂ ਦੇ ਨਾਲ ਸੋਨੇ ਦੇ ਪੰਘੂੜੇ ਦੇ ਅੰਦਰ ਆਪਣਾ ਪੋਤਰਾ ਝੁੱਲਦਾ ਦੇਖਣਾ ਚਾਹੁੰਦੀ ਹਾਂ। ਇਹ ਮੰਗਣ ਦੀ ਜਾਚ ਹੈ ਨਾ ਪਿਆਰੀ ਸਾਧ ਸੰਗਤ ਜੀ, ਮੰਗਣ ਦੀ ਜਾਚ ਹੈ। ਅਸੀਂ ਮੰਗਦੇ ਹਾਂ ਰਤਨ ਤਿਆਗ ਕੌਡੀ ਸੰਗ ਲਾਏ, ਉਸ ਪਰਮਾਤਮਾ ਦੇ ਕੋਲੋਂ ਮੰਗਣਾ ਚਾਹੀਦਾ ਪਿਆਰੀ ਸਾਧ ਸੰਗਤ। ਮੈਂ ਰਾਤ ਦੀ ਗੱਲ ਕਰਾਂ, ਰਾਤ ਪਾਣੀਪਤ ਦੇ ਅੰਦਰ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਪਿਪਲੀ ਵਾਲੇ ਮਹਾਂਪੁਰਸ਼ ਉਹ ਆਏ ਸੀ, ਉਹਨਾਂ ਦੇ ਬਚਨ ਮੈਂ ਸੁਣੇ ਪਿਆਰੀ ਸਾਧ ਸੰਗਤ। ਕਹਿੰਦੇ ਨੇ ਮੰਗਣਾ ਹੈ, ਇਸ ਕੋਲੋਂ ਨਹੀਂ ਮੰਗਾ ਤੇ ਕਿਸ ਕੋਲੋਂ ਮੰਗਾਂਗੇ, ਉਸਦੇ ਕੋਲੋਂ ਮੰਗੋ, ਹਰ ਚੀਜ਼ ਮੰਗੋ। 6ਵੇਂ ਪਾਤਸ਼ਾਹ ਨੇ ਆਪਣੇ ਇੱਕ ਸੇਵਕ ਨੂੰ ਉਸਦੇ ਸਵਾਲ ਦਾ ਜਵਾਬ ਦਿੰਦਿਆਂ ਹੋਇਆ ਕਿਹਾ ਸੀ ਦੌਲਤ ਚਾਹੀਦੀ ਹੈ, ਕਿਉਂਕਿ ਦੌਲਤ ਗੁਜ਼ਰਾਨ, ਔਰਤ ਚਾਹੀਦੀ ਹੈ, ਪਰਿਵਾਰ, ਆਪਣਾ ਪਰਿਵਾਰ ਚਾਹੀਦਾ ਕਿਉਂਕਿ ਔਰਤ ਇਮਾਨ, ਤੇ ਪੁੱਤਰ ਚਾਹੀਦਾ ਕਿਉਂਕਿ ਪੁੱਤਰ ਨਿਸ਼ਾਨ। ਉਹ ਕਹਿਣ ਲੱਗਾ ਲੱਕੜ ਹਾਰਾ ਕਹਿ, ਅਗਰ ਤੁਸੀਂ ਰਾਜੇ ਹੋ, ਤੁਸੀਂ ਕਹਿੰਦੇ ਹੋ ਜੰਗਲ ਵੀ ਤੁਹਾਡਾ ਹੈ ਜਿਸ ਵਿੱਚ ਮੈਂ ਲੱਕੜਾ ਕੱਟਦਾ ਹਾਂ, ਤੁਹਾਡੇ ਜਿਹੜੇ ਸਿਪਾਹੀ ਨੇ ਨਾ ਉਹ ਮੈਨੂੰ ਬੜਾ ਤੰਗ ਕਰਦੇ ਨੇ, ਮੈਂ ਚੋਰੀ ਦੇ ਨਾਲ ਲੱਕੜਾ ਕੱਟਦਾ, ਸੁੱਕੀਆਂ ਲੱਕੜਾਂ ਕੱਟ ਕੇ ਲੈ ਜਾਂਦਾ ਹਾਂ, ਉਹਨਾਂ ਨੂੰ ਜਾ ਕੇ ਵੇਚਦਾ ਹਾਂ, ਉਸ ਦੇ ਨਾਲ ਮੇਰੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਹੈ, ਅਤੇ ਤੁਹਾਡੇ ਜਿਹੜੇ ਸਿਪਾਹੀ ਨੇ ਨਾ ਫਿਰ ਜਦੋਂ ਮੈਨੂੰ ਪਕੜ ਲੈਣ ਮੈਨੂੰ ਬੜਾ ਮਾਰਦੇ ਨੇ, ਬੜੀ ਸਜ਼ਾ ਦਿੰਦੇ ਨੇ, ਬਸ ਤੁਸੀਂ ਉਹਨਾਂ ਨੂੰ ਮਨਾ ਕਰ ਦਿਓ ਵੀ ਮੈਂ ਜਿਤਨੀਆਂ ਵੀ ਲੱਕੜਾਂ ਕੱਟਾਂ ਨਾ ਬਸ ਮੈਨੂੰ ਲੱਕੜਾਂ ਕੱਟਣ ਦਿਆ। ਰਾਜਾ ਹੱਸ ਪਿਆ, ਕਹਿਣ ਲੱਗਿਆ ਪਿਆਰਿਆ ਇਹ ਕਿਹੜੀ ਔਖੀ ਗੱਲ ਹੈ, ਬੁਲਾਇਆ ਮਨਾ ਕਰ ਦਿੱਤਾ। ਕਹਿਣ ਲੱਗੇ ਨਹੀਂ ਇਸ ਨੂੰ ਕੁਛ ਨਹੀਂ ਕਹਿਣਾ, ਇਹ ਜਿਤਨੀਆਂ ਲੱਕੜਾਂ ਕੱਟਦਾ ਕੱਟ ਲਵੇ। ਇੱਕ ਚਿੱਠੀ ਲਿਖੀ ਉਸਨੂੰ ਪਕੜਾ ਦਿੱਤੀ, ਕਹਿਣ ਲੱਗੇ ਜਦੋਂ ਵੀ ਤੈਨੂੰ ਜ਼ਰੂਰਤ ਹੋਵੇ ਤੂੰ ਮੇਰੇ ਰਾਜ ਦਰਬਾਰ ਵਿੱਚ ਆਈ, ਮੈਂ ਜੋ ਵੀ ਹੋਏਗਾ ਤੇਰੀ ਮਦਦ ਕਰਾਂਗਾ। ਸਮਾਂ ਬੀਤ ਗਿਆ ਪਿਆਰੀ ਸਾਧ ਸੰਗਤ, ਇੱਕ ਦਿਨ ਜਦੋਂ ਉਸ ਨਗਰ ਦੇ ਅੰਦਰ ਜਿੱਥੇ ਰਾਜੇ ਦਾ ਮਹਿਲ ਸੀ ਨਾ ਉੱਥੇ ਪਹੁੰਚਿਆ, ਸੋਚਣ ਲੱਗਾ ਲੱਕੜ ਹਾਰਾ ਬਈ ਕੋਈ ਗੱਲ ਨਹੀਂ, ਰਾਜਾ ਕਹਿੰਦਾ ਸੀ ਹੁਣ ਉਸਦਾ ਕਹਿਣਾ ਮੰਨਿਆ ਗਿਆ, ਉਸਦੇ ਸਿਪਾਹੀ ਮੈਨੂੰ ਕੁਛ ਨਹੀਂ ਕਹਿੰਦੇ, ਹੋਰ ਸ਼ਾਇਦ ਕੋਈ ਮੇਰੀ ਮਦਦ ਕਰ ਦੇ। ਚਲਾ ਗਿਆ ਦਰਬਾਰ ਨੂੰ ਚਿੱਠੀ ਵਿਖਾਈ, ਰਾਜੇ ਦੇ ਦਸਤਕ ਹੋਏ ਨੇ, ਰਾਜੇ ਨੂੰ ਮਿਲਣ ਦਾ ਸਮਾਂ ਮਿਲ ਗਿਆ, ਰਾਜੇ ਕੋਲ ਪਹੁੰਚ ਗਿਆ, ਰਾਜੇ ਨੇ ਬੜਾ ਸਤਿਕਾਰ ਕੀਤਾ। ਇੱਕ ਗੱਲ ਧਿਆਨ ਰੱਖਣਾ ਪਿਆਰੀ ਸਾਧ ਸੰਗਤ ਜੀ, ਅਹਿਸਾਨ ਫਰਾਮੋਸ਼ ਹੋਣਾ, ਕੋਈ ਅਹਿਸਾਨ ਕਰ ਦੇਵੇ ਨਾ ਸਾਡੇ ਤੇ ਅਗਰ ਅਸੀਂ ਉਸਦਾ ਧੰਨਵਾਦ ਨਹੀਂ ਕਰਦੇ ਨਾ, ਫਿਰ ਗੁਰਬਾਣੀ ਦੇ ਅੰਦਰ ਉਸ ਜੀਵ ਨੂੰ ਅਕਿਰਤ ਘਨ ਕਿਹਾ ਜਾਂਦਾ, ਅਕਿਰਤ ਘਨ ਜਿਹੜਾ ਕਿਸੇ ਦੀ ਕੀਤੀ ਨੂੰ ਮੰਨਦਾ ਨਹੀਂ। एक जगह ते बड़ा सुंदर लिखा है भाई गुरदास जी ने, धरती माता ते सवाल किया भाई गुरदास जी ने कि धरती माता तेरे उत्ते इतनी बनस्पति, तेरे उत्ते इतने वड्डे वड्डे पर्वत, तेरे उत्ते इतने जीव जंत, इतनिया उच्चिया उच्चिया बिल्डिंगा, इतने वड्डे वड्डे दरिया, तैनू इन्हां दा बोझ नहीं लगता? धरती माता कह लगी कि नहीं लगता, नहीं लगता बोझ, ना पर्वतां दा, ना जीव जंत दा, ना इतनी बनस्पति दा, ना इतने वड्डे वड्डे पहाड़ां दा, ना इतने समुंदर ते नालियां दा बोझ नहीं लगता। थोड़ी देर तो बाद धरती उदास हो गई। भाई गुरदास जी ने पूछया, माता जी की गल उदास हो गए हो? कहने लगी, बेटा एक चीज का बोझ मेरे को सहारिया नहीं जाता। कहने लगे, जी इस तो इलावा भी कोई होर ऐसी चीज है जिसका इतना वजन है कि तुहाडे कोल सहारिया नहीं जाता? धरती माता कह लगी, है ऐसे भी कुछ इंसान ने जो अकिरत घन ने, अकिरत घन जिहड़े किसी दे किते नूं नहीं जानते, उन्हां दा मैनूं बड़ा बोझ लगता है। भाई गुरदास जी ने बड़ा सुंदर लिखिया प्यारी सात संगत, वो कहिंदे कि ना तिस भारे पर्वता असमान खहंदे, ना तिस भारे कोट गढ़ घर बार दिसंदे, ना तिस भारे सरवरा नद वहा वहंदे, ना तिस भारे तरवरा फल सुफल फलंदे, ना तिस भारे जी जंत अनगिनत फिरंदे, भाई फुरी अकिरत घन मंदे हूं मंदे। राजे ने वेख्या, ओ आया है बेशक है लकड़हारा, बाकी उसने मेरी जान बचाई, बड़ा सत्कार किया, बड़ा कदर किया, अपने एक मंत्री नु बुलाया। कहने लगे, जिहड़ा फलाना जंगल है ना, फलाना जंगल जिस दे अंदर चंदन दे पेड़ लगे ने, चंदन दे पेड़, ओ पूरा दा पूरा जंगल इस दे नां लिख दिओ। लिखा गया प्यारी सात संगत, चंदन दा जंगल, चंदन दी लकड़, चंदन दा उदाहरण भाई गुरदास, भाई भगत कबीर जी ने बड़ा सुंदर दिसे प्यारी सात संगत। वो कहते कि चंदन का बिरुआ भला, बेढ़े ढाक पलास, ओए भी चंदन होए रहे, बस है जो चंदन पास। चंदन का एक छोटा जा पेड़, उसके आले दुआले की जितनी भी बनस्पति है प्यारी सात संगत, चंदन दे अंदर एक खूबी है, एक गुण है, उसकी इतनी महक, उसकी इतनी सुगंधी कि आले दुआले की जितनी भी बनस्पति है वो चंदन दे नेड़े होन करके उस दे विचों चंदन की खुशबू आनी शुरू हो जाती है। एक चंदन दे पेड़ का गुण है प्यारे सास, माफ करना मैं अगे भी एक बारी गल सुनाई है। मंदरां दे अंदर जदों आपां जांदे हाँ, मंदरां दे अंदर मत्था टेकदे हाँ, जिहड़ा मत्थे ते तिलक लगाया जांदा ना, चंदन दी लकड़ नूं रगड़ के उसका तिलक लगाया जांदा। कारण की हुंदा है कि जिस इंसान दे मत्थे ते चंदन दा एक टिक्का लग जाएगा ना, सारा दिन उसनूं गुस्सा नहीं आउंदा, सारा दिन क्रोध नहीं आउंदा, इतनी पावर, इतनी ताकत चंदन दे पेड़ दे अंदर। भगत कबीर जी चंदन दे गुण दसते ने, वो कहंदे कि चंदन का बिरुआ भला, बेढे ढाक पलास, ओए भी चंदन होए रहे, बसे जो चंदन पास। चंदन के नजदीक जितनी भी बनस्पति है वो चंदन वर्गी बन जाती है। बाकी अगले श्लोक भगत जी कहंदे ने कि बांस बड़ाई बूढ़िया इमत बूढ़ो कोए, चंदन के निकटे बसे बांस सुगंध न होए। कारण की है प्यारी सात संगत, जिथे चंदन का पेड़ है ना, ਉਸ ਦੇ ਨਾਲ ਹੀ ਝਾੜੀਆਂ ਹੁੰਦੀਆਂ ਨੇ ਵੱਡੀਆਂ ਵੱਡੀਆਂ, ਜਿਸ ਵਿੱਚ ਬਾਂਸ ਲੱਗੇ ਹੁੰਦੇ ਨੇ। ਹੁਣ ਜਿਹੜੇ ਬਾਂਸ ਨੇ ਨਾ, ਉਹ ਚੰਦਨ ਦੀ ਖੁਸ਼ਬੂ ਨਹੀਂ ਲੈਂਦੇ। ਕਾਰਨ ਕੀ ਹੈ? ਮਹਾਂਪੁਰਸ਼ ਦੱਸਦੇ ਨੇ ਕਿ ਬਾਂਸ ਦੇ ਅੰਦਰ ਪੰਜ ਔਗੁਣ ਨੇ ਪਿਆਰੀ ਸਾਧ ਸੰਗਤ। ਸਭ ਤੋਂ ਵੱਡਾ ਕੀ ਹੈ ਕਿ ਉਸ ਤੋਂ ਬਹੁਤ ਵੱਡਾ ਹੈ, ਉਸ ਦੇ ਮਨ ਦੇ ਬੜਾ ਹੰਕਾਰ। ਤੇ ਦੂਸਰੀ ਜੋ ਕਮੀ ਹੈ, ਬਾਂਸ ਦੇ ਅੰਦਰ ਜਗ੍ਹਾ ਜਗ੍ਹਾ ਤੇ ਗੱਠਾਂ ਪਈਆਂ ਨੇ, ਆਪਾਂ ਵੇਖਦੇ ਹਾਂ ਬਾਂਸ ਜਗ੍ਹਾ ਜਗ੍ਹਾ ਤੇ ਗੱਠਾਂ ਪਈਆਂ ਨੇ। ਤੇ ਤੀਸਰਾ ਔਗੁਣ ਹੈ ਬਾਂਸ ਦਾ, ਅੰਦਰੋਂ ਖੋਖਲਾ ਹੁੰਦਾ। ਤੇ ਚੌਥੀ ਕਮੀ ਜੋ ਬਾਂਸ ਦੇ ਅੰਦਰ ਹੈ, ਉਸਨੂੰ ਜਦੋਂ ਵੀ ਆਪਾਂ ਟੱਚ ਕਰਾਂਗੇ ਨਾ, ਹੱਥ ਲਗਾਵਾਂਗੇ, ਹੱਥ ਰਗੜ ਖਾਏਗਾ, ਬਾਂਸ ਦੇ ਛੋਟੇ ਛੋਟੇ ਤਿਨਕੇ ਉਹ ਸਾਡੇ ਹੱਥ ਨੂੰ ਲੱਗਣਗੇ, ਸਾਨੂੰ ਦੁੱਖ ਦੇਣਗੇ। ਤੇ ਪੰਜਵਾਂ ਔਗੜ ਬਾਂਸ ਦਾ ਹੈ ਪਿਆਰੀ ਸਾਧ ਸੰਗਤ, ਕਿ ਜਦੋਂ ਜੰਗਲ ਦੇ ਅੰਦਰ ਹਵਾ ਚੱਲਦੀ ਹੈ, ਬਾਂਸ ਇੱਕ ਦੂਜੇ ਦੇ ਨਾਲ ਰਗੜ ਖਾਂਦੇ ਨੇ, ਉਸ ਦੀ ਰਗੜ ਦੇ ਨਾਲ ਇਤਨੀ ਗਰਮੀ ਪੈਦਾ ਹੁੰਦੀ ਹੈ ਕਿ ਬਾਂਸ ਨੂੰ ਅੱਗ ਲੱਗ ਜਾਂਦੀ ਹੈ। ਉਹ ਲੱਗੀ ਹੋਈ ਅੱਗ ਪੂਰੇ ਦੇ ਪੂਰੇ ਜੰਗਲ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ। ਇਹ ਔਗਣ ਨੇ ਪਿਆਰੀ ਸਾਹਿਬ, ਬਾਂਸ ਦੇ ਔਗਣ। ਹੁਣ ਇਹ ਚੰਦਨ ਦਾ ਉਦਾਹਰਣ ਕਿਉਂ ਦਿੱਤਾ? ਭਗਤ ਕਬੀਰ ਜੀ ਕੋਲੋਂ ਪੁੱਛੀਏ ਪਿਆਰੀ ਸਾਧ ਸੰਗਤ, ਹੋਰ ਵੀ ਤੇ ਵੱਡੇ ਵੱਡੇ ਪੇੜ ਨੇ, ਉਹਨਾਂ ਦਾ ਉਦਾਹਰਣ ਆਪ ਜੀ ਨੇ ਕਿਉਂ ਨਹੀਂ ਦਿੱਤਾ? ਗੁਰਬਾਣੀ ਦਰ ਛੋਟੇ ਜਿਹੇ ਪੇੜ ਚੰਦਨ ਦਾ ਉਦਾਹਰਣ ਦਿੱਤਾ, ਨਾਲ ਦੀ ਨਾਲ ਆਪ ਜੀ ਨੇ ਬਾਂਸ ਦਾ ਉਦਾਹਰਣ ਦਿੱਤਾ। ਹੁਣ ਸਿੱਖਣਾ ਪਿਆਰੀ ਸਾਧ ਸੰਗਤ, ਮੈਂ ਬੇਨਤੀ ਕਰਾਂ, ਇਹ ਜਿੱਥੇ ਆਪਾਂ ਬੈਠੇ ਹਾਂ ਨਾ, ਰੱਬ ਕਦੀ ਗੁਰਦੁਆਰੇ ਦੇ ਅੰਦਰ ਨਹੀਂ ਜੇ, ਨਾ ਰੱਬ ਮੰਦਰ ਦੇ ਅੰਦਰ ਜੇ, ਨਾ ਗਿਰਜਾਘਰ ਅਤੇ ਮਸਜਿਦ ਦੇ ਅੰਦਰ ਜੇ, ਇਹ ਸਾਡੇ ਵਾਸਤੇ ਕਲਾਸਰੂਮ ਹੈ। ਕਲਾਸਰੂਮ, ਇੱਥੋਂ ਬੈਠ ਕੇ ਅਸੀਂ ਸਿੱਖਣਾ, ਆਪਣੇ ਜੀਵਨ ਦੀ ਸੇਧ ਸਿੱਖਣੀ ਹੈ। ਸਾਡੇ ਸੰਤ, ਸਾਡੇ ਮਹਾਂਪੁਰਸ਼ ਉਹ ਆਏ, ਉਹ ਸਾਨੂੰ ਸਿਖਾ ਕੇ ਚਲੇ ਗਏ। ਜਿਤਨੇ ਮਰਜ਼ੀ ਆ ਕੇ ਤੁਸੀਂ ਮੱਥੇ ਟੇਕ ਲਓ ਨਾ ਪਿਆਰੀ ਸਾਧ ਸੰਗਤ, ਕੋਈ 10 ਦਾ, ਕੋਈ 100 ਦਾ, ਕੋਈ 500 ਦਾ ਵੀ ਟੇਕ ਦੇਗਾ, ਕੋਈ 10,000 ਦਾ ਟੇਕ ਦੇਵੇ, ਸੋਚੇ ਗੁਰੂ ਜੀ ਮਿਲ ਜਾਣਗੇ, ਖੁਸ਼ ਹੋ ਜਾਣਗੇ। ਨਹੀਂ ਹੋਣਗੇ ਪਿਆਰੀ ਸਾਧ ਸੰਗਤ ਜੀ। ਗੁਰੂ ਜੀ ਕਿਸ ਚੀਜ਼ ਤੇ ਖੁਸ਼ ਹੁੰਦੇ ਨੇ? ਬੜੀ ਦੁਨੀਆ ਆਉਂਦੀ ਹੈ ਮੱਥਾ ਟੇਕਣ ਵਾਸਤੇ, ਸੇਵਕ ਸਿੱਖ ਪੂਜਨ ਸਭ ਆਵੇ, ਸਭ ਗਾਵੇ ਹਰ ਹਰ ਉੱਤਮ ਬਾਣੀ, ਗਾਵੇ ਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਨਾ। ਜਿਨ੍ਹਾਂ ਨੇ ਗੁਰੂ ਦੀ ਆਗਿਆ ਮੰਨੀ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ, ਜਿਹਨੇ ਗੁਰੂ ਦੀ ਬਾਣੀ ਨੂੰ ਸੁਣਿਆ, ਕਿਉਂਕਿ ਬਾਣੀ ਹੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ। ਜਿਹੜਾ ਸੇਵਕ ਬਣ ਕੇ, ਜਨ ਬਣ ਕੇ ਗੁਰੂ ਦੇ ਹੁਕਮ ਨੂੰ ਮੰਨਦਾ ਨਾ ਪਿਆਰੀ ਸਾਧ ਸੰਗਤ, ਫਿਰ ਗੁਰੂ ਉਸ ਉੱਤੇ ਬੜਾ ਪ੍ਰਸੰਨ ਹੁੰਦਾ ਜੀ। ਮੱਥੇ ਟੇਕੀ ਜਾਓ, ਚੜਾਈ ਜਾਓ, ਪੈਸੇ ਚੜਾਈ ਜਾਓ, ਰੁਮਾਲੇ ਚੜਾਈ ਜਾਓ, ਕੁਛ ਨਹੀਂ ਮਿਲਣਾ ਪਿਆਰੀ ਸਾਧ ਸੰਗਤ, ਮਿਲੇਗਾ ਅਗਰ ਗੁਰੂ ਦੇ ਬਚਨ ਨੂੰ। ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕੀ ਮਹਿਮਾ, ਕਿਨਕਾ ਮਾਤਰ ਵੀ ਅਗਰ ਸੁਣ ਲਵਾਂਗੇ, ਜ਼ਰੂਰੀ ਨਹੀਂ। ਗੁਰੂ ਜੀ ਨੇ ਸਾਡੇ ਪਾਬੰਦੀ ਲਗਾਈ ਹੈ, ਜੋ ਗੁਰੂ ਦਾ ਸਿੱਖ ਹੈ ਨਾ, ਉਹ ਪੰਜ ਬਾਣੀਆਂ ਦਾ ਪਾਠ ਕਰੇ। ਗੁਰੂ ਜੀ ਨੇ ਪਾਬੰਦੀ ਲਗਾਈ ਹੈ, ਜਿਹੜਾ ਗੁਰੂ ਦਾ ਸਿੱਖ ਹੈ ਉਹ ਅੰਮ੍ਰਿਤ ਵੇਲੇ ਜਾਗੇ। ਗੁਰਬਾਣੀ ਦੇ ਅੰਦਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਪਣੇ ਸੇਵਕ ਦੀ, ਆਪਣੇ ਸਿੱਖ ਦੀ, ਉਹ ਬੇਸ਼ੱਕ ਕੇਸੀ ਧਾਰੀ ਹੈ, ਉਹ ਸਹਿਜ ਧਾਰੀ ਹੈ, ਉਸ ਦੀ ਡੈਫੀਨੇਸ਼ਨ ਲਿਖ ਦਿੱਤੀ ਹੈ ਗੁਰੂ ਜੀ ਨੇ। ਉਹ ਕਹਿੰਦੇ ਨੇ ਕਿ ਸਤਿਗੁਰ ਕਾ ਜੋ ਸਿੱਖ ਖਾਵੇ, ਸੋ ਭਲਕੇ ਉੱਠ ਹਰ ਨਾਮ ਧਿਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ, ਫਿਰ ਚੜੇ ਦਿਵਸ ਗੁਰਬਾਣੀ ਗਾਵੇ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਗੁਰੂ ਤੇ ਉਹ ਸਿੱਖ ਚੰਗਾ ਲੱਗਦਾ। ਫਿਰ ਗੁਰੂ ਜੀ ਕਹਿੰਦੇ ਇੱਥੋਂ ਤੱਕ ਬਲਿਹਾਰ ਜਾਂਦੇ ਨੇ, ਉਹ ਕਹਿੰਦੇ ਕਿ ਜਨ ਨਾਨਕ ਧੂੜ ਮੰਗੇ, ਕਿਸ ਗੁਰ ਸਿੱਖ ਕੀ ਜੋ ਆਪ ਜਪੇ ਅਵਰਾ ਨਾਮ ਜਪਾ। ਰਾਜਾ ਕਹਿਣ ਲੱਗਾ ਚੰਦਨ ਦਾ ਪੂਰਾ ਬਾਗ ਇਸ ਨੂੰ ਦੇ ਦਿਓ। ਮੈਂ ਜਿਹੜੀ ਗੱਲ ਕਰ ਰਿਹਾ ਸੀ ਪਿਆਰੀ ਸਾਧ ਸੰਗਤ, ਚੰਦਨ ਦਾ ਉਦਾਹਰਣ ਭਗਤ ਕਬੀਰ ਜੀ ਨੇ ਕਿਉਂ ਦਿੱਤਾ, ਨਾਲ ਬਾਂਸ ਦਾ ਵੀ ਉਹਨਾਂ ਨੇ ਉਦਾਹਰਣ ਦੇ ਦਿੱਤਾ। ਚੰਦਨ ਕੌਣ ਹੈ? ਸਤਸੰਗ ਦੇ ਅੰਦਰ, ਸਾਡੇ ਅਧਿਆਤਮਿਕ ਜੀਵਨ ਦੇ ਅੰਦਰ ਚੰਦਨ ਹੈ। ਇਹ ਸਤਸੰਗ, ਚੰਦਨ ਨੇ ਗੁਰੂ ਦੇ ਚਰਨ, ਚੰਦਨ ਹੈ ਸਾਡੇ ਵਾਸਤੇ ਗੁਰੂ ਦਾ ਹੁਕਮ, ਚੰਦਨ ਹੈ ਸਾਡੇ ਵਾਸਤੇ ਗੁਰੂ ਦੀ ਬਾਣੀ, ਜਿਸ ਨੂੰ ਆਪਾਂ ਸੁਣੀਏ ਸਾਡਾ ਜੋ ਮਨ ਹੈ ਨਾ ਉਹ ਬਾਂਸ ਵਰਗਾ। ਹੁਣ ਆਏ ਕੋਈ ਆਦਮੀ ਸਤਸੰਗ ਤੇ ਆ ਗਿਆ ਹੈ, ਕੋਈ ਉੱਚਾ ਅਹੁਦੇਦਾਰ, ਕੋਈ MLA ਹੈ, ਕੋਈ MP ਹੈ, ਕੋਈ ਕਿਸੇ ਦਾ ਉਸਨੂੰ ਕੋਈ ਸਰਕਾਰ ਨੇ ਕੋਈ ਬੜਾ ਵੱਡਾ ਅਹੁਦਾ ਦੇ ਦਿੱਤਾ। ਮਹਾਂਪੁਰਸ਼ ਕਿਆ ਕਰਦੇ ਨੇ, ਪਿਆਰਿਆ ਅਗਰ ਗੁਰੂ ਘਰ ਵਿੱਚ ਜਾਣਾ ਹੈ ਨਾ, ਗੁਰੂ ਘਰ ਦੇ ਵਿੱਚੋਂ ਕੁਛ ਲੈਣਾ ਹੈ, ਤੇਰੇ ਕੋਲ ਜਿਤਨਾ ਮਰਜ਼ੀ ਧਨ ਹੋਵੇ ਬੜੀ ਅੱਛੀ ਗੱਲ ਹੈ, ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਕੋਈ ਬੜਾ ਉੱਚਾ ਅਹੁਦਾ ਦੇ ਦਿੱਤਾ, ਬੜੀ ਅੱਛੀ ਗੱਲ ਹੈ। ਬਾਕੀ ਜਦੋਂ ਤੂੰ ਸਤ ਸੰਗ ਵਿੱਚ ਜਾਣਾ ਹੋਏ ਨਾ, ਫਿਰ ਕੀ ਕਰਨਾ ਹੈ, ਜਿੱਥੇ ਤੂੰ ਜੋੜੇ ਉਤਾਰਨੇ ਨਾ ਆਪਣੇ, ਜੋੜਿਆਂ ਵਾਲੀ ਜਗ੍ਹਾ 'ਤੇ ਉਸਨੂੰ ਉਤਾਰ ਕੇ ਆਉਣਾ ਹੈ। ਮਨ ਦਾ ਜਿਤਨੇ ਵੀ ਸਾਡੇ ਵਿਕਾਰ ਨੇ ਉਹਨਾਂ ਨੂੰ ਬਾਹਰ ਰੱਖ ਕੇ ਆਉਣਾ, ਮਨ ਨੂੰ ਖਾਲੀ ਕਰਕੇ ਆਉਣਾ, ਤਾਂ ਜਾ ਕੇ ਇੱਥੋਂ ਕੁਛ ਪ੍ਰਾਪਤ ਕਰਨਾ। ਰਾਵਣ ਦਾ ਜ਼ਿਕਰ ਆਉਂਦਾ, ਰਾਵਣ ਦਾ ਸਰਬ ਸੋਇਨੇ ਕੀ ਲੰਕਾ ਹੋਤੀ, ਰਾਵਣ ਸੇ ਅਧਿਕਾਈ, ਕਹਾਂ ਗਏ ਦਰ ਬੰਦੇ ਹਾਥੀ, ਛਿਨ ਮੈਂ ਭਈ ਪਰਾਈ। ਰਾਵਣ ਇੱਕ ਬੜਾ ਵੱਡਾ ਵਿਦਵਾਨ ਸੀ ਪਿਆਰੀ ਸਾਧ ਸੰਗਤ ਜੀ। ਕਹਿੰਦੇ ਕਿ ਜਦੋਂ ਭਗਵਾਨ ਰਾਮ ਜੀ ਨੇ ਲੰਕਾ 'ਤੇ ਚੜ੍ਹਾਈ ਕਰਨ ਦੇ ਵਾਸਤੇ ਸਮੁੰਦਰ ਦੇ ਅੰਦਰ ਪੁੱਲ ਬਣਾਇਆ, ਜਦੋਂ ਪੁੱਲ ਬਣਾਇਆ ਅਤੇ ਪੁੱਲ ਬਣ ਕੇ ਤਿਆਰ ਹੋ ਗਿਆ, ਸੰਦੇਸ਼ਾ ਭੇਜਣ ਲੱਗਾ ਆਪਣੇ ਗੁਰੂ ਵੱਲ, ਵਸ਼ਿਸ਼ਠ ਜੀ ਵੱਲ, ਭਗਵਾਨ ਰਾਮ ਜੀ, ਕਿ ਉਹਨਾਂ ਨੂੰ ਬੁਲਾਇਆ ਜਾਏ, ਉਹ ਆ ਕੇ ਅਤੇ ਇਸ ਪੁੱਲ ਦਾ ਮਹੂਰਤ ਕਰਨ, ਤਾਂ ਕਿ ਸਾਡੀ ਸੈਨਾ ਜਾ ਕੇ ਉੱਥੇ ਜਾ ਕੇ ਹਮਲਾ ਕਰ ਸਕੇ। ਵਿਭਿਕਸ਼ਣ ਸੀ ਰਾਵਣ ਦਾ ਛੋਟਾ ਵੀਰਾ, ਉਸਨੂੰ ਜਦੋਂ ਪਤਾ ਲੱਗਾ, ਕਹਿਣ ਲੱਗਾ ਜੀ ਇਤਨੀ ਦੂਰ ਤੋਂ ਤੁਸੀਂ ਮਹਾਂਪੁਰਸ਼ਾਂ ਨੂੰ ਬੁਲਾਓਗੇ, ਤੁਸੀਂ ਇਸ ਤਰ੍ਹਾਂ ਕਿਉਂ ਨਹੀਂ ਕਰਦੇ ਕਿ ਰਾਵਣ ਇੱਕ ਬਹੁਤ ਵੱਡਾ ਵਿਦਵਾਨ ਹੈ, ਤੁਸੀਂ ਰਾਵਣ ਨੂੰ ਬੇਨਤੀ ਕਰੋ, ਰਾਵਣ ਆਏਗਾ, ਉਹ ਆ ਕੇ ਤੁਹਾਡੇ ਇਸ ਪੁੱਲ ਦਾ ਮਹੂਰਤ ਕਰੇਗਾ। ਰਾਵਣ ਦੇ ਅੰਦਰ ਇਤਨੀ ਪਾਵਰ ਪਿਆਰੀ ਸਾਧ ਸੰਗਤ, ਤੇ ਇਤਨਾ ਸ਼ਕਤੀਸ਼ਾਲੀ ਰਾਵਣ, ਕਿ ਇਤਨਾ ਵੱਡਾ ਦਾਨੀ ਦੁਨੀਆਂ ਅੰਦਰ ਕੋਈ ਨਹੀਂ ਹੋਇਆ। ਇਤਨਾ ਵੱਡਾ ਪਰਿਵਾਰ, 1 ਲੱਖ ਪੂਤ, 1.25 ਲੱਖ ਨਾਤੀ, ਤਹਿ ਰਾਵਣ ਘਰ ਦੀਆ ਨਾ ਬਾਤੀ। ਰਾਵਣ ਦੇ ਕੋਲ ਇਤਨਾ ਧਨ, ਅੱਜ ਕਿਸੇ ਆਦਮੀ ਦੇ ਕੋਲ 1/2 ਕਿਲੋ ਜਾਂ 1 ਕਿਲੋ ਵੀ ਸੋਨਾ ਹੋਵੇ ਨਾ, ਉਹ ਆਦਮੀ ਬੜਾ ਚੌੜਾ ਵੀ ਮੇਰੇ ਕੋਲ ਇਤਨਾ ਪਿਆ। ਤੇ ਰਾਵਣ ਦੀ ਪੂਰੀ ਜੋ ਲੰਕਾ ਸੀ ਨਾ, ਸੋਨੇ ਦੀ ਸੀ ਪਿਆਰੀ ਸਾਧ ਸੰਗਤ। ਇਤਨਾ ਵੱਡਾ ਗੁਣਵਾਨ ਕਿ 4 ਵੇਦ ਉਸਨੂੰ ਕੰਠ ਯਾਦ ਨੇ। ਇਤਨਾ ਵੱਡਾ ਦਾਨੀ ਕਿ 10 ਵਾਰੀ ਉਸਨੇ ਆਪਣੇ ਸਿਰ ਨੂੰ ਕੱਟ ਕੇ ਹਵਨ ਦੇ ਵਿੱਚ ਅਗਨ ਭੇਟ ਕਰ ਦਿੱਤਾ, ਪਰਮਾਤਮਾ ਦੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ। ਤੇ ਸ਼ਿਵ ਜੀ ਮਹਾਰਾਜ ਨੇ ਉਹ ਫਿਰ ਸਿਰ ਨੂੰ ਚੁੱਕਣਾ, ਮੰਤਰਾਂ ਦੇ ਨਾਲ ਆਪਣੀ ਪਾਵਰ ਤੇ ਸ਼ਕਤੀ ਦੇ ਨਾਲ ਉਹ ਸਿਰ ਫਿਰ ਉਸ ਧੜ ਦੇ ਉੱਤੇ ਲਗਾ ਦੇਣਾ। ਤੇ ਰਾਵਣ ਦੀ ਭਗਤੀ ਕਰਨ ਦਾ ਇੱਕ ਢੰਗ ਪਿਆਰੀ ਸਾਧ ਸੰਗਤ, ਜੋ ਗੱਲ ਮੈਂ ਕਰਨਾ ਚਾਹੁੰਦਾ ਸੀ। ਵਿਭਿਕਸ਼ਣ ਨੇ ਕਹਿ ਦਿੱਤਾ ਭਗਵਾਨ ਰਾਮ ਜੀ ਨੂੰ। ਰਾਮ ਜੀ ਕਹਿਣ ਲੱਗੇ ਵੀ ਕਮਾਲ ਦੀ ਗੱਲ, ਬੇਸ਼ੱਕ ਵਿਦਵਾਨ ਹੋਏਗਾ, ਇਹ ਜੋ ਪੁੱਲ ਬਣਾਇਆ ਗਿਆ ਹੈ ਕੇਵਲ ਰਾਵਣ ਨੂੰ ਮਾਰਨ ਵਾਸਤੇ ਤੇ ਲੰਕਾ ਨੂੰ ਫਤਿਹ ਕਰਨ ਵਾਸਤੇ ਬਣਾਇਆ ਗਿਆ ਹੈ, ਜਦੋਂ ਅਸੀਂ ਉਸ ਨੂੰ ਬੁਲਾਵਾਂਗੇ ਕਿਆ ਉਹ ਆ ਕੇ ਮਹੂਰਤ ਕਰੇਗਾ, ਕਿਆ ਉਹ ਕੇ ਸਾਨੂੰ ਆ ਕੇ ਆਸ਼ੀਰਵਾਦ ਦੇਵੇਗਾ? ਤੇ ਵਿਭਿਕਸ਼ਣ ਕਹਿਣ ਲੱਗਾ ਜੀ ਬਿਲਕੁਲ ਜ਼ਰੂਰ ਦੇਵੇਗਾ। ਇੱਕ ਤਰੀਕਾ ਦੱਸਿਆ ਫਿਰ ਉਹਨਾਂ ਨੇ, ਵਿਭਿਕਸ਼ਣ ਨੇ ਤਰੀਕਾ ਦੱਸਿਆ ਭਗਵਾਨ ਸ਼੍ਰੀ ਰਾਮ ਜੀ ਨੂੰ। ਕਹਿਣ ਲੱਗੇ ਕਿ ਰਾਵਣ ਜਦੋਂ ਵੀ ਮੰਦਰ ਦੇ ਅੰਦਰ ਪੂਜਾ ਕਰਨ ਵਾਸਤੇ ਜਾਂਦਾ ਹੈ, ਉਹ ਜਿਤਨੇ ਵੀ ਉਸਦੇ ਮਨ ਦੇ ਵਿਕਾਰ ਨੇ ਨਾ, ਉਹਨਾਂ ਨੂੰ ਬਾਹਰ ਰੱਖ ਕੇ ਚਲਾ ਜਾਂਦਾ ਹੈ। ਬਸ ਤੁਸੀਂ ਆਪ ਜਾਓ ਜਾਂ ਕਿਸੇ ਆਪਣੇ ਦੂਤ ਨੂੰ ਭੇਜੋ, ਜਦੋਂ ਮੰਦਰ ਦੇ ਵਿੱਚੋਂ ਪੂਜਾ ਕਰਕੇ ਬਾਹਰ ਅਜੇ ਨਿਕਲਿਆ ਨਾ ਹੋਵੇ, ਉੱਥੇ ਜਾ ਕੇ ਤੁਸੀਂ ਨੂੰ ਬੇਨਤੀ ਕਰੋ, ਤੇ ਰਾਵਣ ਜ਼ਰੂਰ ਆਏਗਾ। ਹੋਇਆ ਪਿਆਰੀ ਸਾਧ ਸੰਗਤ ਜੀ, ਭੇਜਿਆ ਭਗਵਾਨ ਸ਼੍ਰੀ ਰਾਮ ਜੀ ਨੇ, ਹਨੂੰਮਾਨ ਨੂੰ ਭੇਜਿਆ। ਹਨੂੰਮਾਨ ਨੇ ਆਪਣਾ ਵੇਸ਼ ਬਦਲਿਆ, ਚਲਾ ਗਿਆ। ਰਾਵਣ ਪੂਜਾ ਅਰਚਨਾ ਕਰ ਰਿਹਾ, ਪਾਠ ਪੂਜਾ ਕਰ ਰਿਹਾ। ਜਦੋਂ ਪਾਠ ਪੂਜਾ ਕਰਕੇ ਉੱਠਿਆ ਤੇ ਬੇਨਤੀ ਕੀਤੀ ਜੀ ਇੱਕ ਦੁਸ਼ਟ ਨੂੰ ਮਾਰਨ ਦੇ ਵਾਸਤੇ ਸ਼੍ਰੀ ਰਾਮ ਜੀ ਨੇ ਇੱਕ ਪੁੱਲ ਬਣਾਇਆ ਹੈ, ਉਸ ਪੁੱਲ ਦਾ ਮਹੂਰਤ ਅਸੀਂ ਤੁਹਾਡੇ ਕੋਲੋਂ ਕਰਵਾਉਣਾ। ਕਹਿਣ ਲੱਗਾ ਜੀ ਜ਼ਰੂਰ ਕਰਾਂਗਾ, ਜ਼ਰੂਰ ਕਰਾਂਗਾ। ਇਤਿਹਾਸ ਗਵਾਹ ਹੈ ਪਿਆਰੀ ਸਾਧ ਸੰਗਤ ਜੀ, ਇਹ ਕੋਈ ਮੇਰੀ ਮਨ ਦੀ ਬਣਾਈ ਹੋਈ ਕਹਾਣੀ ਨਹੀਂ। उस पुल का मुहूर्त फिर रावण ने किया ते रावण ने फिर दीक्षा दक्षिणा मंगी कि दक्षिणा भी मैनू चाहिए है। इतिहास बड़ा वड्डा, जदों भी आप आईए गुरुद्वारे अंदर मंदिर आईए कदी पाठ पूजा करनी है, अगर गुरु को कुछ प्राप्त करना है ना प्यारी साध संगत, अपनी कोई औहदा अपना धन अपनी हैंकड़ अपनिया वड़िया वड़िया कारा कोठिया का मान लैके नहीं, जदों गुरु को आईए निमाणे ते निताने बन के आईए फिर इतों लैके जावांगे झोलियां भरेगा गुरु। वो सब कुछ है जो मांगे ठाकुर अपने ते सोई सोई देवे नानक दास मुख ते जो बोले इहां उहां सच होए, सब कुछ देंदे वो समर्थ है। मंगण दा तरीका चाहिए क्योंकि असीं अगर बन के जावांगे ना बांस वर्गे बन के जावांगे, मैं बड़ा उच्चा मैं बड़ा वड्डा मेरे को ऐदा कुछ नहीं मिलेगा। अगर जगह ते साडे मन दे गठां पईआं ने ना प्यारी साध संगत जी कुछ नहीं मिलेगा। मैंने कोई गल याद आ रही, समा हो चुके प्यारी साध संगत, जितना मर्जी सत्संग दी गल्लां एक ज्ञान दी गल्लां आपां कीती जाईए मैं अपनी गल नूं शॉर्ट विच करा। दो भगतां दा जिक्र आउंदा गुरु ग्रंथ साहिब जी महाराज दे अंदर, एक भगत होए ने इक नामदेव जी एक होए ने त्रिलोचन जी, इन्हां दा आपस विच मेल होया ते बड़ा प्यार बन गया। हुण नामदेव जी ने सुनिया सी कि जिहड़ा भगत त्रिलोचन जी ने सुनिया सी कि भगत नामदेव ने पता नहीं कितने वीर परमात्मा दे दर्शन कीते ने, एक दिन हथ जोड़ के कहन लगा नामदेव जी हुण कृपा करो मेरे ते भी कृपा करो, तुसीं भगवान जी नाल आमने सामने बैठ के गल्लां करदे हो, भगवान जी नूं कहो कदी मैनूं भी दर्शन दे देण। एक गल जो कर रहे प्यारी साध संगत, भाई गुरदास जी ने अपनी बाणी विच लिखी है कि मैनू वो अपने दर्शन देन। रात दा समा होया, भगवान जी दे नाल गल्लां होईयां नामदेव जी दियां, नामदेव जी कहन लगे भगवान जी कृपा कर दिओ दर्शन दे दिओ। कहन लगा किस नूं? त्रिलोचन नूं। कहन लगे नहीं हो सकदा। क्यों? भगवान जी मेरा मित्र बन गया, बेशक तेरा मित्र होएगा। वो जो भगती करदा है ना पखंड करदा है, पखंड एक नंबर दा पखंडी है, तेनू ते दिखाई देंदा है नाम जपदा है नाम नहीं जपदा। कहन लगे जदों मैनू भोजन लगवांदा है ना मुंह दे नाल मेरे जाके भोजन, तू कहना ना बई जा भगवान जी नू भोजन लगवा, वो मैनू भगवान नहीं समझदा, सोचदा पत्थर नू लगवा रहे हां, मैनू पत्थर समझ के मैनू भोजन करवांदा है। हुण जिहड़ा मैनू पत्थर समझेगा मैं उसका किवें दर्शन देवांगा, उस दे वास्ते मैं पत्थर ही हाँ। इतिहास बड़ा वड्डा प्यारी साध संगत जी। खैर कृपा होई, महापुरश हुणे गल करके गए ने, अगर किसी महापुरशा की संगत करांगे ना जुड़े हुए महापुरशां की फिर वह दर्शन करवाते ने प्यारी साध संगत, जिस भी ढंग दे नाल वह कोई ना कोई रस्ता कढ़ के फिर वह दर्शन करवाते ने परमात्मा दे। भगत नामदेव जी की बदौलत भगत त्रिलोचन जी नूं भगवान दे दर्शन होए। बांस बड़ाई बूढ़िया इव मत बूढ़ो कोए, चंदन के निकटे बसे बांस सुगंध ना होए। चंदन दे निकट रह के गुरु दे निकट रवांगे। माफ करना प्यारी साध संगत, मेरे तो पहले भाई साहब जी गल कर गए ने महापुरुषां दी रागियां दी प्रचारकां दी ग्रंथियां दी पंडतां दी, वो गल करके गए ने निकट रहना है। निकट ते रहना केवल चौर झूलण दे नाल गल नहीं बनदी प्यारी साध संगत। कोई सोचे मैं चवर झुला देंगा, मैं रुमाले चेंज कर देंगा, मैं बदल देंगा, नवे नवे चढ़ा देंगा, रब जी नहीं प्यारी सासकत, गुरु का बचन बस है जी नाले। जेडे गुरु दे बचन नू अपने नाल रखदे ने फिर गुरु उन्हां ते प्रसन्न होंदा है। जिन्हां दा हिरदा बांस वर्गा बन जांदा है, भगत कबीर जी कहिंदे कि बांस बड़ाई बूढ़िया इव मत बूढ़ो कोए, चंदन के निकटे बसे बांस सुगंध ना होए। अगर बांस सुगंध लैनी है चंदन दी तो फिर मन दे विचों विकार दूर करने पैणगे। मिल गया पूरा दा पूरा चंदन दा एक बाग मिल गया, बाग मिल गया, लकड़हारा बड़ा खुश हो गया। राजा कहन लगा 5-7-10 मजदूर भी तेनू देवांगा, वो तेरी हैल्प करनगे। हुण राजे ने ते दित्ते सी ना भी पानी देनगे, पेड़ां नू पानी देनगे, उत्थे पेड़ां दी सेवा करनगे। उसने की कीता प्यारी सासी, जिहड़े मजदूर मिले सी ना उहनू कहिंदा लकड़ां कटनियां शुरू कर दिओ। ਕੱਟਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲੇ ਇੱਕ ਦੋ ਗੱਠਾਂ ਲੈ ਕੇ ਜਾਇਆ ਕਰਦਾ ਸੀ, ਉਸਨੇ ਫਿਰ ਇੱਕ ਠੇਲਾ ਲੈ ਲਿਆ, ਉਸ ਉੱਤੇ ਭਰ ਭਰ ਕੇ ਬਾਜ਼ਾਰ 'ਚ ਵੇਚੀ ਜਾਂਦਾ, ਚੰਨਣ ਦੀਆਂ ਲੱਕੜਾਂ ਨੂੰ ਵੇਚੀ ਜਾਂਦਾ, ਜਿਹੜੀਆਂ ਬਚ ਜਾਂਦੀਆਂ ਨੇ ਉਹਨਾਂ ਨੂੰ ਅੱਗ ਲਗਾ ਕੇ ਸਾੜ ਦਿੰਦਾ, ਸੋਚਦਾ ਕੋਲੇ ਬਣਾ ਕੇ ਰੱਖਾਂਗਾ। ਕਰ ਰਿਹਾ ਪਿਆਰੀ ਸਾਸਰੀ ਨੂੰ ਖਤਮ ਹੋ ਗਿਆ, ਚੰਦਨ ਦਾ ਬਾਗ ਜਲਾ ਕੇ ਤੇ ਵੇਚ ਕੇ ਉਸਨੂੰ ਖਾਲੀ ਕਰ ਦਿੱਤਾ। ਆਖਰ ਵਿੱਚ ਛੋਟੀ ਜਿਹੀ ਚੰਦਨ ਦੀ ਇੱਕ ਲੱਕੜ ਹੱਥ ਲੱਗੀ, ਕਹਿਣ ਲੱਗਾ ਇਸ ਨੂੰ ਜਾ ਕੇ ਬਾਜ਼ਾਰ ਵੇਚ ਕੇ ਆਵਾਂ। ਪਹੁੰਚ ਗਿਆ ਪਿਆਰੀ ਸੱਸ, ਪਹਿਲੇ ਤਾਂ ਵੇਚਦਾ ਸੀ ਨਾ ਜਾ ਕੇ ਆਮ ਬੰਦਿਆਂ ਨੂੰ। ਜਦੋਂ ਪਹੁੰਚਿਆ ਤਾਂ ਕਿਸੇ ਨੇ ਵੇਖਿਆ, ਜਿਹੜਾ ਪਰਖੂ ਸੀ ਨਾ, ਇਸ ਨੂੰ ਪਰਖ ਸੀ, ਉਸਨੇ ਜਦੋਂ ਵੇਖਿਆ ਕਹਿਣ ਲੱਗਾ ਵੇਚਣਾ ਹੈ। ਕਹਿਣ ਲੱਗਾ ਵੇਚਣ ਵਾਸਤੇ ਆਇਆ, ਮੈਂ ਤੇ ਪੂਰਾ ਦਾ ਪੂਰਾ ਬਾਗ ਵੇਚ ਛੱਡਿਆ, ਇਹਨੂੰ ਛੋਟਾ ਜਿਹਾ ਟੁਕੜਾ ਬਚਿਆ। ਕਹਿਣ ਲੱਗਾ ਕੀ ਲਵੇਂਗਾ? ਕਹਿਣ ਲੱਗਾ ਜੋ ਮਰਜ਼ੀ ਦੇ ਦਿਓ। ਕਹਿਣ ਲੱਗਾ ਜੀ 500 ਰੁਪਏ ਦੇਵਾਂਗਾ। ਹੈਰਾਨ ਹੋ ਗਿਆ, ਛੋਟੀ ਜਿਹੀ ਲੱਕੜ ਤੇ 500? ਮੈਂ ਤੇ ਮਿੱਟੀ ਦੇ ਭਾਅ ਵੇਚ ਕੇ ਆ ਗਿਆ, ਗੱਡੇ ਦੇ ਗੱਡੇ ਭਰ ਕੇ ਵੇਚ ਕੇ ਆ ਗਿਆ, ਇਹ 500 ਰੁਪਏ ਮਜ਼ਾਕ ਤੇ ਨਹੀਂ ਕਰ ਰਹੇ? ਕਹਿਣ ਲੱਗਾ ਮਜ਼ਾਕ ਨਹੀਂ ਕਰ ਰਿਹਾ ਪਿਆਰਿਆ, ਇਸ ਦੇ ਛੋਟੇ ਛੋਟੇ ਟੁਕੜੇ ਬਣਾਵਾਂਗਾ, ਚੰਦਨ ਦੀ ਲੱਕੜ ਹੈ, ਫਿਰ ਇਸ ਨੂੰ ਜਾ ਕੇ ਛੋਟੇ ਛੋਟੇ ਟੁਕੜੇ ਕਰਕੇ ਇਸ ਨੂੰ ਬਾਜ਼ਾਰ ਵਿੱਚ ਮੈਂ ਵੇਚਾਂਗਾ, ਉਸ ਦੇ ਵਿੱਚੋਂ 500-400 ਰੁਪਏ ਮੈਨੂੰ ਵੀ ਬਚ ਜਾਏਗਾ। ਲੱਕੜਹਾਰਾ ਰੋ ਪਿਆ ਪਿਆਰੀ ਸਾਧ ਸੰਗਤ, ਕਹਿਣ ਲੱਗਾ ਇਤਨੀ ਕੀਮਤ ਇਸ ਲੱਕੜ ਦੀ, ਮੈਨੂੰ ਨਹੀਂ ਸੀ ਪਤਾ। ਪਿਆਰੀ ਸਾਸਨ, ਮਹਾਂਪੁਰਸ਼ ਇਹ ਕਥਾ ਸੁਣਾਇਆ ਕਰਦੇ ਸੀ, ਇਹ ਚੰਦਨ ਦੇ ਰੂਪੀ ਇਹ ਸਰੀਰ ਸਾਨੂੰ ਮਿਲਿਆ, ਪਰਮਾਤਮਾ ਨੇ ਦਿੱਤਾ, ਇਸ ਨੂੰ ਅਸੀਂ ਸਮਝਿਆ ਨਹੀਂ, ਬਾਰ ਬਾਰ ਨਹੀਂ ਮਿਲਦਾ ਪਿਆਰੀ ਸਾਸਨ, 84 ਲੱਖ ਜੂਨੀਆਂ ਤੋਂ ਬਾਅਦ ਮਿਲਦਾ। ਇਸ ਨੂੰ ਜਪ ਜਪ ਕੇ ਸਫਲ ਕਰੀਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਸਾਡੇ ਜਿਤਨੇ ਵੀ ਧਾਰਮਿਕ ਆਗੂ ਨੇ ਸਾਨੂੰ ਕੇਵਲ ਇਹ ਚੀਜ਼ ਸਮਝਾਉਂਦੇ ਨੇ। ਭਗਤ ਕਬੀਰ ਜੀ ਦੇ ਬਚਨ ਆਪ ਸੁਣਦੇ ਹੋ, ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੇਸ। ਉਸ ਪਰਮਾਤਮਾ ਦੀ ਭਗਤੀ ਕਰੀਏ, ਨਾਮ ਜਪੀਏ, ਕਥਾ ਕਹਾਣੀਆਂ ਸੁਣੀਆਂ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੀ ਸਾਖੀਆਂ ਸੁਣੀਆਂ, ਆਪਣਾ ਜੀਵਨ ਵੈਸਾ ਬਣਾ ਦੇਈਏ ਪਿਆਰੀ ਸਾਧ ਸੰਗਤ ਜੀ। ਬਾਕੀ ਬਣੇਗਾ ਕਿਵੇਂ? ਜਦੋਂ ਗੁਰੂ ਦੇ ਬਚਨ ਸੁਣਾਂਗੇ। ਭਾਈ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਦੀਆਂ ਉਚਾਈਆਂ, ਹੁਣ ਉਹਨਾਂ ਦੇ ਜੀਵਨ ਦੀ ਨਮਰਤਾ ਕਿਤਨੀ ਹੈ ਪਿਆਰੀ ਸਾਧ ਸੰਗਤ ਜੀ। ਇੱਕ ਬੇਨਤੀ ਮੈਂ ਹੋਰ ਕਰਾਂ, ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਜਦੋਂ ਆਪਾਂ ਗੋ ਦੇ ਨਾਲ ਪੜ੍ਹਦੇ ਹਾਂ ਨਾ, ਇਸ ਤਰ੍ਹਾਂ ਜਾਪਦਾ ਕਿ ਜਿਵੇਂ ਗੁਰੂ ਜੀ ਉਸ ਰੱਬ ਦੇ ਆਹਮਣੇ ਸਾਹਮਣੇ ਬੈਠ ਕੇ ਗੱਲਾਂ ਕਰ ਰਹੇ ਨੇ। ਇਹ ਸ਼ਬਦ ਪੜ੍ਹਿਆ ਨਾ ਆਪਾਂ, ਤੂੰ ਦਰਿਆਓ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਹਾਂ, ਪਰਮਾਤਮਾ ਨੂੰ ਤੂੰ ਕਰਕੇ ਕਹਿ ਰਹੇ ਨੇ, ਇਤਨਾ ਪਿਆਰ ਹੈ ਪਰਮਾਤਮਾ ਦੇ ਨਾਲ। ਹੁਣ ਅੱਜ ਤੁਸੀਂ ਕਿਸੇ ਛੋਟੇ ਮੋਟੇ ਆਦਮੀ ਨੂੰ ਤੂੰ ਕਰਕੇ ਕਹਿ ਦਿਓ ਨਾ, ਨੌਕਰ ਨੂੰ ਤੂੰ ਕਰਕੇ ਕਹਿ ਦਿਓ, ਉਹ ਨੌਕਰ ਹੀ ਔਖਾ ਹੋ ਜਾਂਦਾ, ਵੀ ਤੂੰ ਕਰਕੇ ਤੈਨੂੰ ਬੋਲਣ ਦੀ ਤਮੀਜ਼ ਨਹੀਂ। ਬਾਕੀ ਜਦੋਂ ਜਿੱਥੇ ਆਪਣਾਪਣ ਆ ਜਾਂਦਾ ਨਾ ਪਿਆਰੀ ਸਾਧ ਸੰਗਤ, ਉੱਥੇ ਫਿਰ ਆਪ ਨਹੀਂ ਹੁੰਦਾ, ਉੱਥੇ ਤੂੰ ਹੀ ਤੂੰ ਹੋ ਜਾਂਦਾ। ਅਤੇ ਗੁਰੂ ਜੀ ਉਸ ਪਰਮਾਤਮਾ ਦੇ ਨਾਲ ਇਤਨਾ ਪਿਆਰ, ਉਸਨੂੰ ਕੀ ਕਹਿ ਰਹੇ ਨੇ ਕਿ ਤੂੰ ਦਰਿਆਓ ਦਾਨਾ ਬੀਨਾ, ਤੂੰ ਤੀ ਇਤਨਾ ਵੱਡਾ ਦਰਿਆ, ਅਥਾ ਗਿਆਨ ਦਾ ਭੰਡਾਰ, ਤੇਰਾ ਅੰਤ ਨਹੀਂ ਪਾਇਆ ਜਾ ਸਕਦਾ, ਮੈਂ ਛੋਟੀ ਜਿਹੀ ਮੱਛਲੀ, ਮੈਂ ਤੇਰਾ ਅੰਤ ਕਿਵੇਂ ਪਾ ਸਕਦੀ ਹਾਂ? ਸਮਾਂ ਨਹੀਂ ਪਿਆਰੀ ਸਾਧ ਸੰਗਤ, ਆਓ ਇਹ ਪੰਕਤੀ ਇੱਕ ਵਾਰੀ ਸਾਰੇ ਸੰਗਤਾਂ ਨੇ ਮਿਲ ਕੇ ਪੜ੍ਹਨੀਆਂ ਨੇ, ਉਸ ਤੋਂ ਬਾਅਦ 5-7 ਮਿੰਟ ਆਪਾਂ ਸਿਮਰਨ ਦੇ ਵਿੱਚ ਵੀ ਜੁੜਨਾ ਹੈ, ਸਮਾਂ ਜੋ ਹੈ ਉਹ ਬਹੁਤ ਜ਼ਿਆਦਾ ਹੋ ਗਿਆ। ਆਓ ਇਹ ਪੰਕਤੀਆਂ ਮਿਲ ਕੇ ਪੜ੍ਹੀਏ, ਅਤੇ ਉਸ ਤੋਂ ਬਾਅਦ ਆਪਾਂ ਸਿਮਰਨ ਥੋੜ੍ਹੀ ਦੇਰ ਵਾਸਤੇ ਵੀ ਕਰਨਾ ਹੈ ਜੀ। ਤੂੰ ਦਰਿਆਓ ਦਾਨਾ ਮਨ ਬਿਰਤੀ ਨੂੰ ਇਕਾਗਰ ਕਰੋ। ਹੁਣ ਤੱਕ ਬੈਠ ਕੇ ਆਪ ਜੀ ਨੇ ਸੁਣਿਆ ਹੈ, ਭਾਈ ਸਾਹਿਬ ਜੀ ਨੇ ਕਥਾ ਦੇ ਦੌਰਾਨ ਬਾਰ ਬਾਰ ਧੰਨ ਗੁਰੂ ਨਾਨਕ ਆਪ ਜੀ ਨੂੰ ਜਪਾਇਆ ਨਾ, ਉਸ ਦਾ ਉਹਨਾਂ ਨੇ ਮਹੱਤਵ ਆਪ ਜੀ ਨੂੰ ਦੱਸਿਆ। ਅਤੇ ਹੁਣ ਵਾਹਿਗੁਰੂ ਗੁਰੂ ਮੰਤਰ ਹੈ, ਜਪ ਹੋਮੈ ਖੋਈ, ਚੌਕੜੇ ਮਾਰੋ, ਅੱਖਾਂ ਕਰੋ ਬੰਦ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰੀਏ ਆਪਾਂ ਸਾਰੇ ਮਿਲ ਕੇ। ਨਾਮ ਮਿਲੇ, ਨਾਮ ਮਿਲੇ ਤਾਂ ਜੀਵਾਂ, ਨਾਨਕ ਨਾਮ ਮਿਲੇ, ਨਾਮ ਮਿਲੇ ਸਾਰੇ ਸਾਰੇ
ਵਾਹਿਗੁਰੂ। ਰਾਮ ਕਲੀ ਮਹਿਲਾ ਤੀਜਾ ਨਿੱਕੋ ਓਂਕਾਰ ਸਤਿਗੁਰ ਪ੍ਰਸਾਦ आनंद भया मेरी माए सतगुरु मैं पाया
सबता पाया सहज सेती मन वजिया बनाया
राग रतन परवार परिया शब्द गावन आया
जगाओ हरी तेरा मन जिनी
धर्म हदूर धर्मी आपो अपनी के।